ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ ਪੂਜਾ, ਇਹ ਪੁਸਤਕ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ 1941 ਵਿਚ ਲਿਖੀ ਸੀ। ਹੂ ਬਹੂ ਜੋ ਉਨ੍ਹਾਂ ਨੇ ਲਿਖਿਆ ਹੈ ਦਾਸ, ਉਹ ਪਹਿਲਾ ਪੈਰਾਗ੍ਰਾਫ ਪੜ ਦਿੰਦਾ ਹੈ। ਇਕ ਅਕਾਲ ਪੁਰਖ ਉਤੇ ਟੇਕ ਰੱਖਣ ਵਾਲੇ ਮਹਾਂਬਲੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਵਿਚ ਇਹ ਖਿਆਲ ਚੱਲ ਪੈਣਾ ਕਿ ਉਨ੍ਹਾਂ ਨੇ ਦੁਰਗਾ ਜਾਂ ਕਾਲਕਾ ਦੇਵੀ ਦੀ ਪੂਜਾ ਕੀਤੀ ਹੈ, ਇਕ ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਪਰ ਇਹ ਖਿਆਲ ਆਰੰਭ ਕਿਵੇਂ ਹੋਇਆ? ਭਾਈ ਸੁੱਖਾ ਸਿੰਘ ਇਕ ਕਵੀ ਹੋਇਆ ਹੈ ਜਿਸਨੇ ਸ੍ਰੀ ਗੁਰੂ ਦਸਮ ਪਾਤਸ਼ਾਹ ਜੀ ਦਾ ਗੁਰਬਿਲਾਸ ਲਿਖਿਆ ਸੀ। ਇਹ ਕਿਤਾਬ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ 100 ਸਾਲ ਪਿੱਛੋਂ ਲਿਖੀ ਗਈ ਸੀ। ਇਸ ਵਿਚ ਭਾਈ ਸੁੱਖਾ ਸਿੰਘ ਜੀ ਨੇ ਲਿਖਿਆ ਕਿ ਸਤਿਗੁਰੂ ਜੀ ਨੇ ਸੰਮਤ 1756 ਵਿਚ ਖਾਲਸਾ ਸਾਜਣ ਤੋਂ ਪਹਿਲਾਂ ਦੇਵੀ ਪ੍ਰਗਟ ਕੀਤੀ ਸੀ। ਇਕ ਵਾਰੀ ਇਹ ਸਾਖੀ ਘੜੀ ਗਈ, ਫਿਰ ਤਾਂ ਉਸ ਤੋਂ ਪਿੱਛੋਂ ਦੇ ਲਿਖਾਰੀਆਂ ਨੇ ਵੀ ਇਹ ਗੱਲ ਸੁੱਤੇ ਹੀ ਲਿਖ ਦੇਣੀ ਸੀ। ਸੋ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਪੁਸਤਕ ਗੁਰਪ੍ਰਤਾਪ ਸੂਰਜ ਪ੍ਰਕਾਸ਼ ਵਿਚ ਵੀ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪ੍ਰਗਟ ਕੀਤੀ। ਫਿਰ ਵਾਰੀ ਆਈ ਬਾਬਾ ਸੁਮੇਰ ਸਿੰਘ ਜੀ, ਇਨ੍ਹਾਂ ਨੇ ਗੁਰ ਵਿਲਾਸ ਲਿਖਿਆ ਤੇ ਇਹੀ ਗੱਲ ਦਰਜ ਕੀਤੀ। ਇਸ ਤੋਂ ਪਿੱਛੋਂ ਗਿਆਨੀ ਗਿਆਨ ਸਿੰਘ ਜੀ ਨੇ ਪੁਸਤਕ ਪੰਥ ਪ੍ਰਕਾਸ਼ ਵਿਚ ਇਹੀ ਸਾਖੀ ਲਿਖੀ। ਉਹ ਅੱਗੇ ਚੱਲ ਕੇ ਇਹ ਗੱਲ ਦਾ ਵੀ ਜ਼ਿਕਰ ਕਰਦੇ ਹਨ ਕਿ ਕਵੀ ਬੋਲੀ ਦਾ ਮਾਲਕ ਹੁੰਦਾ ਹੈ, ਬੋਲੀ ਦਾ ਜਨਮਦਾਤਾ ਹੁੰਦਾ ਹੈ। ਉਹ ਨਵੇਂ ਲਫ਼ਜ਼ ਵਰਤ ਸਕਦਾ ਹੈ ਤੇ ਪੁਰਾਣੇ ਲਫ਼ਜ਼ਾਂ ਨੂੰ ਨਵੇਂ ਅਰਥ ਵੀ ਦੇ ਸਕਦਾ ਹੈ। ਲਓ ਹੁਣ ਵੇਖੀਏ ਸਤਿਗੁਰੂ ਜੀ ਦੀ ਕਿਸ ਬਾਣੀ ਤੋਂ ਦੇਵੀ ਪੂਜਾ ਦਾ ਭੁਲੇਖਾ ਸ਼ੁਰੂ ਹੋਇਆ ਹੈ। ਬਚਿੱਤਰ ਨਾਟਕ ਵਿਚ ਆਪ ਲਿਖਦੇ ਹਨ, ਅਬ ਮੈਂ ਆਪਣੀ ਕਥਾ ਬਖਾਨੋ। ਅਸੀਂ ਇਸ ਸ਼ਬਦ ਦੇ ਅਰਥ ਜੋ ਹੈ ਉਹ ਹੁਣ ਨਿਹੰਗ ਸਿੰਘ ਭਾਈ ਧਰਮ ਸਿੰਘ ਜੀ ਉਹਨਾਂ ਕੋਲੋਂ, ਜੋ ਕਿ ਦਸਮ ਗ੍ਰੰਥ ਦੇ ਗਿਆਤਾ ਹਨ, ਉਹਨਾਂ ਨੇ ਦਸਮ ਗ੍ਰੰਥ ਦੀ ਬਹੁਤ ਹੀ ਡੂੰਘੀ ਖੋਜ ਕੀਤੀ ਹੈ। ਆਓ ਅਸੀਂ ਇਸ ਸ਼ਬਦ ਦੇ ਅਰਥ ਨਿਹੰਗ ਸਿੰਘ ਭਾਈ ਧਰਮ ਸਿੰਘ ਜੀ ਕੋਲੋਂ ਪੁੱਛੀਏ। ਕਨ ਤਬ ਸਾਧਤ ਜਿਹ ਬਿੱਧ ਮੋਹਿਆਨੂ।
ਪਿਛਲੇ ਜਨਮਾਂ ਦੇ ਕਰਮ ਕਰ ਲੇ, ਤਪ ਕਰ ਲੇ, ਉਹਨਾਂ ਚੋਂ ਦੇਖਦਾ ਹੁਣ ਕਿਹੜਾ ਕਰਾਂ, ਕਿਤੇ ਹੋ ਜਾਈ ਫੇਰ ਨਾ ਗੱਲਾਂ ਫਸ ਜਾ। ਤਪਾਂ ਦੇ ਵਿਚਾਰ ਕਰਦਾ ਜਿਹੜੇ ਤਪ ਦੇ ਵਿੱਚੋਂ ਨਾਮ ਮਿਲ ਜਾਏ, ਕਾਮਯਾਬੀ ਕਾਮਯਾਬ ਹੋਇਆ ਜਿਹੜਾ ਤਪ, ਉਹ ਤਪ ਕਰ ਲੈ, ਦੂਜਾ ਨੀ ਕਰ ਲੋ।
ਤਪ ਸਾਧਤ ਜੇ ਵਿਧੀ ਮੋਹਿਆਨ ਨੂੰ, ਫਿਰ ਇਸ ਤੋਂ ਬਾਅਦ ਫਿਰ ਹੇਮਕੁੰਡ ਕਿਉਂ ਲਿਖ ਦਿੰਦੇ ਨਾਲ, ਇਸ ਤੋਂ ਕੀ ਭਾਵ ਬਣਦਾ? ਹੇਮਕੁੰਡ ਪਰ
ਹਾਂਜੀ ਵਿਚਾਰ ਕਰ ਰਿਹਾ, ਜਦ ਵਿਚਾਰ ਕਰ ਰਿਹਾ ਕਿਹੜਾ ਤਪ ਕਰ ਲੈ, ਅਗਨ ਸਾਗਰ ਦੇ ਵਿਚ ਤਾਂ ਹੈ ਹੀ ਨੀ, ਅਗਨ ਸਾਗਰ ਵਿਚ ਨੀ ਹੈ ਜੋ ਤਾਂ ਗੇਮ ਬੱਲਾ ਦਾ ਹੱਥ ਚ ਆਇਆ ਨੀ, ਕਿਤੇ ਤਾਂ ਗਿਆ ਨੀ, ਜਾਂ ਪਿਛਤੇ ਜਾਓ ਪੁਜੀਸ਼ਨ ਹੋਰ ਹੋਜੂ। ਠੰਡੇ ਦਿਮਾਗ ਨਾਲ, ਠੰਡੇ ਦਿਲ ਨਾਲ ਵਿਚਾਰ ਕਰ ਰਿਹਾ ਤਪ ਸਾਧਤ।
ਅੱਛਾ ਜੀ,
ਵੀ ਜਾ ਕੇ ਐਤਕੀ ਦੀ ਵਾਰੀ ਬਾਜੀ ਮਾਰ ਲੈਣੀ।
ਇਹ ਜਦੋਂ ਕਹਿੰਦੇ ਮੈਂ ਆਪਣੀ ਕਥਾ ਵਿਖਾਨੋ, ਇਹ ਕਿਹੜੇ ਕਿੱਥੋਂ ਵਚਨ ਸ਼ੁਰੂ ਹੋਏ ਆ? ਇਹ
ਆਪਣੀ ਆਪ ਹੈਗਾ।
ਅੱਛਾ ਜੀ,
ਸਰੀਰ ਨਾਲ ਤਾਂ ਆਪ ਨੀ ਹੁੰਦਾ, ਸਰੀਰ ਤੋਂ ਬਿਨਾਂ ਆਪ ਹੈ ਜਿਹੜਾ ਉਹਦੀ ਗੱਲ ਹੈ।
ਇਹ ਚਿੱਤ ਦੀ ਗੱਲ ਹੋ ਰਹੀ,
ਇਕੱਠੇ ਹੀ ਬੋਲ ਰਹੇ ਨੇ, ਦੋ ਹੁੰਦੇ ਹੀ ਨੀ, ਦੋ ਤਾਂ ਗਰਭ ਜਾ ਕੇ ਹੋਣਗੇ।
ਹਾਂ, ਇਹ ਗਰਭ ਤੋਂ ਪਹਿਲਾਂ ਦੀ ਗੱਲ।
ਅੱਗੇ ਹੰਸ, ਅਕੇਲਾ ਹੰਸ ਬੋਲ ਰਿਹਾ।
ਅੱਛਾ ਜੀ। ਅੱਛਾ, ਹੇਮਕੁੰਡ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ।
ਜਿੱਥੇ ਹੇਮਕੁੰਡ ਪਰਬਤ ਹੈ, ਆਸਲ ਨਿਕਲੇ ਜੇ ਤੂੰ ਮੋਢਿਆਂ ਦੇ ਉੱਤੋਂ ਹੈ ਇਹ ਸਪਤ ਸ੍ਰਿੰਗ।
ਹਾਂਜੀ,
ਹੇਮਕੁੰਡ ਹੈ ਹਿਰਦਾ, ਹਿਰਦੇ ਦੇ ਵਿੱਚ ਤਾਂ ਬਿਲਕੁਲ ਠੰਡ ਹੈ, ਸ਼ਾਂਤੀ ਵਰਤੀ ਹੋਈ ਹੈ ਜੋ ਪਹਿਲਾਂ ਹੀ ਉੱਥੇ ਹੈ। ਜਿੰਨੇ ਬੰਦੇ ਲੋਕ ਨੂੰ ਛੱਡ ਕੇ ਦੇਵ ਲੋਕ ਚਲੇ ਜਾਂਦੇ ਨੇ, ਮੁਕਤੀ ਪ੍ਰਾਪਤ ਕਰ ਲੈਂਦੇ ਨੇ, ਚਾਰੇ ਪਦਾਰਥ ਨਹੀਂ ਪ੍ਰਾਪਤ ਕਰਦੇ, ਉਹਨਾਂ ਦਾ ਹਿਰਦਾ ਸ਼ਾਂਤ ਹੁੰਦਾ।
ਅੱਛਾ ਜੀ,
ਦੇਵ ਕੁੰਡ ਹੁੰਦਾ, ਸਭ ਤੋਂ ਸਿਰਫ ਸੋਭਤ ਹੈ ਤਾਂ ਪੰਡ ਰਾਜ ਹੈ ਜੋ ਕਮਾਵਾ। ਗੱਲ ਧਰਤੀ ਦੀ ਨੀ ਕਰ ਰਹੇ, ਉਹ ਸਰੀਰ ਧਾਰਨ ਕਰੇਗੀ ਰੁੱਖਾ, ਸਰੀਰ ਹੋਰ ਵੀ ਬਹੁਤ ਨੇ
ਪਰ ਸਪਤ ਸ੍ਰਿੰਗ ਵਾਲਾ ਕਰੀਏ ਹੈ
ਸਪਤ ਸ੍ਰਿੰਗ ਵਾਲਾ ਸਰੀਰ ਧਾਰਨ ਕਰੀਏ ਪੰਡ ਰਾਜ ਹੈ ਜੋ ਕਮਾਵਾ ਜਿੱਥੇ ਪੰਡ ਰਾਜ ਜੋ ਕਮਾ ਰਹੇ ਨੇ ਪੰਡ ਰਾਜ ਕਹਿੰਦੇ ਨੇ ਜਿਹੜੇ ਦੇਹਧਾਰੀ ਨੇ ਸਾਰੇ ਪੰਡ ਰਾਜ ਨੇ ਪੰਡਵਾਂ ਦੇ ਰਾਜੇ ਨੇ ਤਾਂ ਜੋਗ ਹੀ ਨਹੀਂ ਕਮਾਇਆ ਉਹ ਤਾਂ ਕ੍ਰਿਸ਼ਨ ਦਾ ਭਗਤ ਹੈ ਤਾਂ ਜੋਗੀ ਹੈ ਹੀ ਨਹੀਂ
ਠੀਕ ਹੈ ਪਰ ਇਸ ਤੋਂ ਪਹਿਲਾਂ ਇੱਕ ਲਾਈਨ ਹੈਗੀ ਸਪਤ ਸ੍ਰਿੰਗ ਤੇ ਨਾਮ ਕਹਾਵਾ
ਸਪਤ ਸ੍ਰਿੰਗ ਕਹੇ ਤਾਂ ਨਾਮ ਕਹਾਉਂਦਾ ਉਹ ਤਾਂ ਉਹਦਾ ਨਾਮ ਪਿਆ ਹੋਇਆ ਪੰਡ ਰਾਜ ਹੈ ਜੋ ਕਮਾਵਾ ਜਿੰਨੇ ਵੀ ਪਿੰਡ ਦੇ ਜਿੰਨੇ ਵੀ ਸਰੀਰ ਨਾਲ ਜੁੜੇ ਹੁੰਦੇ ਨੇ ਦੇਹਧਾਰੀ ਨੇ ਇੱਥੇ ਜੋ ਕਮਾਉਂਦੇ ਨੇ ਇਹ ਕੈਲਾਸ਼ ਤੇ ਜੋ ਕਰਾਉਂਦੇ ਨੇ ਕੈਲਾਸ਼ ਪਰਬਤ ਹੈ ਦਾ
ਅੱਛਾ
ਇਹ ਕੈਲਾਸ਼ ਪਰਬਤ ਨੂੰ ਕਿਹਾ ਇਹ ਕਹਿੰਦੇ ਮੇਰ ਦੰਡ ਸਿਰ ਉੱਪਰ ਬਸਾ ਕਬੀਰ ਕਹਿੰਦਾ ਇਹ ਮੇਰ ਦੰਡ ਹੈ ਜਿਹੜਾ ਨਾ
ਅੱਛਾ
ਰਾਜੇ ਨੂੰ ਤੁਸੀਂ ਕਹਿੰਦੇ ਸਿਰ ਤੇ ਸਿਰ ਹੈ ਦਿਮਾਗ ਇੱਥੇ ਚੜ ਕੇ ਦੇਖਿਆ ਸੀ ਘਰ ਘਰ ਇਹ ਅੱਗ ਉੱਚੇ ਚੜ ਕੇ ਦੇਖਿਆ ਘਰ ਘਰ ਅੱਗੇ ਦਿਖੀ ਹੈ ਇੱਥੇ ਕੋਈ ਹਿਰਦਾ ਸ਼ਾਂਤ ਨਹੀਂ ਦਿੰਦਾ ਹਿਰਦੇ ਜਾ ਕੇ ਦੇਖਦਾ ਉੱਥੇ ਕੁਛ ਹੋਰ ਦਿੰਦਾ ਉੱਥੇ ਕੀ ਦਿੰਦਾ ਨਾ ਕੋਈ ਬੈਰੀ ਨਾ ਹੈ ਬਗਾਨਾ ਸਗਲ ਸਮਝ ਸੰਗਾਮ ਕੋ ਬਣਾਈ ਉੱਥੇ ਚੜ ਉੱਥੇ ਉਸ ਜਦ ਥੱਲੇ ਉਤਰਦਾ ਤਾਂ ਇਹ ਦਿੰਦਾ ਉੱਤੇ ਚੜਦਾ ਹੋਰ ਕੋਈ ਦਿੰਦਾ
ਅੱਛਾ ਦੇਖਿਆ ਸਭ ਸ੍ਰਿੰਗ ਸੋਭਤ ਹੈ ਤਾਂ ਕਹਿਣ ਦਾ ਭਾਵ ਹੈ ਕਿ ਇਹ ਵਾਲਾ ਸਰੀਰ ਹੁਣ ਸਾਦਾ ਇਹ ਵਾਲੇ ਚ ਜਾ ਕੇ ਜਨਮ ਲਵਾਂਗੇ
ਮਨੁੱਖਾ ਜਨਮ ਲੈਣਾ ਚਾਹੀਦਾ
ਸਪਤ ਸ੍ਰਿੰਗ ਤਹ ਨਾਮ ਕਹਾਵਾ ਸਪਤ ਸ੍ਰਿੰਗ ਉਹਦਾ ਨਾਮ ਹੈ ਪੰਡ ਰਾਜ ਜਹ ਜੋ ਕਮਾਵਾ
ਪੰਡਵਾ ਦੇ ਬਾਪ ਦਾ ਨਾਮ ਪੰਡ ਰਾਜ ਹੈ
ਅੱਛਾ ਜੀ
ਪੰਡ ਇੱਕ ਵਜਨ
ਹਾਂਜੀ
ਰਾਜ ਇੱਕ ਵਜਨ ਉਹਨਾਂ ਦਾ ਜੋ ਕਮਾਇਆ ਹੀ ਨਹੀਂ ਹੈ ਕਿਤੇ
ਠੀਕ ਹੈ
ਉਹਦੇ ਨਾਲ ਇਹ ਕਾਂਡੀ ਕਿਵੇਂ ਜੋੜਤੀ ਇਹਨਾਂ ਨੇ ਜਾ ਕੇ ਜੋ ਕਮਾਉਣ ਮਹਿਵਰੀ ਗਏ ਜੋ ਕਮਾਉਣ ਇਹ ਤਾਂ ਉਹ ਚਲੇ ਗਏ ਵੀ ਅਸੀਂ ਸਰੀਰ ਛੱਡ ਦੇਣਾ ਹਿਮਾਲਾ ਵਿੱਚ ਜਾ ਕੇ ਬਰਫ਼ ਦੇ ਵਿੱਚ ਜਾ ਕੇ ਸਰੀਰ ਛੱਡ ਦੇਣੇ ਅਸੀਂ ਅਪਰਾਧ ਕੀਤੇ ਨੇ ਅਪਰਾਧ ਦਾ ਪ੍ਰਾਇਸ਼ਚਿਤ ਕਰਨ ਗਏ ਨੇ ਇਹਨਾਂ ਨੇ ਇੰਨੀ ਪਬਲਿਕ ਮਾਰੀ ਹੈ ਮਹਿਜ਼ ਪੰਜਾਬੀ ਰਾਜ ਵਾਸਤੇ ਜੋ ਆਪਣੇ ਪਰਿਵਾਰ ਦਾ ਘਾਤ ਕੀਤਾ ਇਹਨੇ ਜਿਹੜੇ ਜਵਾਕ ਨੇ ਯਤੀਮ ਕਰਤੇ ਉਹਦਾ ਪ੍ਰਾਇਸ਼ਚਿਤ ਕਰਨ ਗਏ
ਪੰਡ ਰਾਜ ਜਹ ਜੋ ਕਮਾਵਾ ਤਹਿ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਘਰ
ਉਸ ਅਵਸਥਾ ਦੇ ਵਿੱਚ ਅਸੀਂ ਵੀ ਬਹੁਤ ਤਪੱਸਿਆ ਕੀਤੀ ਹੈ ਅਧਿਕ ਤਪੱਸਿਆ ਸਾਧੀ ਪਹਿਲਾਂ
ਅੱਛਾ ਜੀ
ਤਪੱਸਿਆ ਕੀ ਕੀਤੀ ਹੈ ਤਾਲਮੀ ਤਾਇਆ ਜੋ ਤਨ ਹੈ ਉਹਦੀ ਤਪੱਸਿਆ ਦਾ ਜਾ ਸਾਧੀ ਹੈ ਜਾਂ ਜੋ ਸਰੀਰ ਹੈ ਜੀ ਉੱਥੇ ਵਿਚਾਰਿਆ ਤਪੱਸਿਆ ਉੱਥੇ ਕੀਤੀ ਹੈ ਤਪੱਸਿਆ ਕੀ ਕੀਤੀ ਹੈ ਉਸੇ ਪਸ਼ਚਾਤਾਪ ਕੀਤਾ ਪਸ਼ਚਾਤਾਪ ਨੂੰ ਤਪੱਸਿਆ ਕਹਿੰਦੇ ਨੇ ਪਿਛਲੀਆਂ ਗਲਤੀਆਂ ਨੇ ਪਛਤਾਵੇ ਦੀ ਅਕਲ ਨੂੰ ਪਛਤਾਤਾਪ ਕਹਿੰਦੇ ਨੇ
ਅੱਛਾ ਜੀ
ਪਿਛਲੇ ਜਨਮਾਂ ਜੋ ਗਲਤੀਆਂ ਹੋਈਆਂ ਨੇ ਪਿਛਲੇ ਜਨਮਾਂ ਜਿਹੜੇ ਗਲਤੀਆਂ ਦੇ ਕਾਰਨ ਮੈਂ ਕਾਮਯਾਬੀ ਨਹੀਂ ਪਾ ਸਕਿਆ ਉਹਨਾਂ ਦਾ ਪ੍ਰਾਇਸ਼ਚਿਤ ਕੀਤਾ ਉੱਥੇ ਬੈਠ ਕੇ
ਇਹ ਕਿਤੇ ਕਹਿੰਦੇ ਆ ਚੇਤਨਾ ਭਇਓ ਹਮਰੋ ਆਵਨ ਕੋ ਉਹ ਕਿਹੜੀ ਉਤੋਂ ਗੱਲ ਹੋਈ
ਆਵਨ ਕੋ ਆਪੇ ਦਾ ਸਰੀਰ ਹੈ ਨਹੀਂ ਇਹ ਹੁੰਦਾ ਸਾਰਾ ਸੱਚਖੰਡ ਆ ਦੇਵ ਲੋਕ ਕਹਿੰਦੇ ਨੇ ਇਹਨੂੰ
ਅੱਛਾ ਜੀ
ਸੱਚਖੰਡ ਔਰ ਦੇਵ ਲੋਕ ਦੇ ਵਿੱਚ ਇੰਨਾ ਫਰਕ ਹੈ ਜਿਵੇਂ ਇੱਕ ਆਦਮੀ ਸਟੇਜ ਤੇ ਬੈਠਾ ਇੱਕ ਭੁੱਜੇ ਬੈਠਾ ਰਾਗੀ ਸਟੇਜ ਤੇ ਬੈਠੇ ਨੇ ਪਬਲਿਕ ਭੁੱਜੇ ਬੈਠੀ ਹੈ ਭੁੱਜੇ ਬੈਠੇ ਸੁਣਨ ਵਾਲੇ ਨੇ ਸਟੇਜ ਤੇ ਬੈਠੇ ਗਾਉਣ ਵਾਲੇ ਨੇ ਉਹਨਾਂ ਦਾ ਹੁਕਮ ਚੱਲਦਾ ਜਿਹੜੇ ਸਟੇਜ ਤੇ ਨੇ ਇਹਨਾਂ ਦੇ ਉੱਤੇ ਹੁਕਮ ਚੱਲਦਾ ਤੇ ਆਪ ਪੜ੍ਹ ਹੁਕਮ ਦੇ ਵਿੱਚ ਦੇ ਹੁਕਮ ਦੇ ਅੰਦਰ ਸਭ ਕੋ ਸੱਚਖੰਡ ਵਾਲੇ ਦਾ ਹੁਕਮ ਸਰੂਪ ਨੇ ਉਹਦਾ ਆਪ ਹੁਕਮ ਨੇ ਹਾਕਮ ਨੇ ਹੁਕਮ ਨੇ ਕੋਈ ਗੱਲ ਹੈ ਉਹਨਾਂ ਦੇ ਜਿਹੜੇ ਥੱਲੇ ਵਾਲੇ ਨੇ ਦੂਰੇ ਚਾਹੇ ਦੇਵ ਲੋਕ ਚ ਨੇ ਚਾਹੇ ਮਹਤ ਲੋਕ ਚ ਨੇ ਚਾਹੇ ਮਿਰਤ ਲੋਕ ਚ ਨੇ ਚਾਹੇ ਗਰਭ ਲੋਕ ਚ ਨੇ ਸਾਰੇ ਉਹਨਾਂ ਦੇ ਅੰਦਰ ਨੇ ਚਾਹੇ ਸੂਰਜ ਹੈ ਚਾਹੇ ਚੰਦ ਹੈ ਚਾਹੇ ਧਰਤੀ ਹੈ ਤਿੰਨੇ ਲੋਕ ਸਾਰੇ ਲੋਕ ਉਹਦੇ ਅੰਦਰ ਨੇ
ਤੇ ਫਿਰ ਮਹਾਕਾਲ ਕਾਲਕਾ ਦੀ ਅਰਾਧੀ ਹੈ ਜੀ
ਮਹਾਕਾਲ ਕਾਲਕਾ ਅਰਾਧੀ ਹੈ ਚਾਹੇ ਮਹਾਕਾਲ ਕਹਿ ਲੋ ਚਾਹੇ ਕਾਲਕਾ ਕਹਿ ਲੋ ਦੋ ਤਾਂ ਹੈ ਹੀ ਨੀ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਕਾਲਕਾ ਕਹਦੇ ਹੈ ਕਾਲਕਾ ਕਿਉਂ ਮਹਾਕਾਲ ਦਾ ਕਾਲ ਵੱਡੇ ਤੋਂ ਵੱਡੇ ਦਾ ਕਾਲ ਹੈ
ਠੀਕ ਹੈ
ਵੱਡੇ ਤੋਂ ਵੱਡਾ ਕੀ ਹੈ ਵੱਡੇ ਤੋਂ ਵੱਡਾ ਕਾਲ ਹੈ ਕਾਲ ਹੂ ਕੇ ਕਾਲ ਕੋ ਅਕਾਲ ਕਹਿ ਬਖਾਂਦੀ ਹੈ। ਕਹਿੰਦੇ ਜਿਹੜਾ ਕਾਲ ਦਾ ਵੀ ਕਾਲ ਹੈ ਉਹਨੂੰ ਅਕਾਲ ਕਰਕੇ ਬਖਾਂਦੇ ਹਨ। ਮਹਾਕਾਲ ਦਾ ਉਹੀ ਹੈ, ਮਹਾਕਾਲ ਦਾ ਇਹਨਾਂ ਦਾ ਸ਼ਿਵ ਜੀ ਹੈ ਜ਼ਿਆਦਾ ਜ਼ਿਆਦਾ। ਚਲੋ ਐਂ ਕਹਿ ਲੋ,
ਉਹ ਕਹਿੰਦੇ ਸ਼ਿਵ ਨੂੰ ਸ਼ੰਕਰ ਨੂੰ ਇਹ ਸ਼ਿਵ ਕਹੀ ਜਾਂਦੇ, ਉਹ ਗੱਲ ਗਲਤ ਹੈ। ਸ਼ੰਕਰ ਹੋਰ ਹੈ, ਸ਼ਿਵ ਹੋਰ।
ਸ਼ੰਕਰ ਨੂੰ ਇਹ ਕਹੀ ਜਾਂਦਾ ਨੇ ਬੋ ਜਮਾ ਮਰਨਾ ਦੇ ਹੱਥ ਚ।
ਹਾਂ ਉਹ ਗਲਤ ਹੈ, ਸ਼ਿਵ ਦੇ ਹੱਥ ਚ, ਪਰ ਸ਼ਿਵ ਔਰ ਸ਼ੰਕਰ ਅਲੱਗ ਅਲੱਗ।
ਸ਼ਿਵ ਤਾਂ ਫਿਰ ਉਹਦੇ ਸ਼ਿਵਾ ਪਰ ਬੋਏ।
ਹਾਂ ਉਹ ਸ਼ਿਵ
ਹੀ ਹੈ ਕਾਲ ਕਾ,
ਉਹ ਤਾਂ
ਸ਼ਿਵਾ ਦਾ ਕਾਲ ਕਾ ਹੀ ਹੈ ਫਿਰ।
ਹਾਂ ਪੂਰਨ ਚੇਤਨ ਨੂੰ ਸ਼ਿਵ ਕਹਿੰਦੇ ਆ, ਇਹ ਤਾਂ ਹਿੰਦੂਆਂ ਦੀਆਂ ਸਾਈਟਾਂ ਤੇ ਤੁਸੀਂ ਪੜ੍ਹੋ। ਉਹ ਜਿਹੜੇ ਥੋੜੇ ਜਿਹੇ ਅੱਗੇ ਵਧੇ ਆ ਉਹ
ਮੰਨਦੇ ਨੇ, ਸਾਰੇ ਮੰਨਦੇ ਨੇ ਹਿੰਦੂਆਂ ਦੀਆਂ ਸਾਈਟਾਂ
ਵਾਲੇ।
ਇਹ ਤਾਂ ਆਟੇ ਚ ਲੋੜ ਵਧੇ ਦੂਏ, ਸਾਰੇ ਉਹਨਾਂ ਲਾਗੇ ਸਾਰੇ ਇਹ।
ਪਹਿਲਾਂ ਮਹਾਕਾਲ ਔਰ ਕਾਲਕਾ ਦਾ ਦੱਸੋ।
ਮਹਾਕਾਲ ਕਾਲਕਾ ਕੀ ਹੈ ਹੁਕਮ?
ਅੱਛਾ ਜੀ,
ਹੁਕਮ ਮਹਾਕਾਲ ਕਾਲਕਾ, ਚਾਹੇ ਕਾਲਕਾ ਕਹਿ ਲੋ ਚਾਹੇ ਮਹਾਕਾਲ ਕਹਿ ਲੋ, ਉਹਦੇ ਦੋਏ ਨੂੰ ਰਹਿਣਗੇ ਮਾਤਾ ਪਿਤਾ ਕਰਕੇ।
ਠੀਕ ਹੈ ਜੀ,
ਉਹਦੀ ਅਰਾਧਨਾ ਕੀਤੀ ਹੈ, ਅਰਾਧਨਾ ਅਰਾਧਨਾ। ਮਹਾਕਾਲ ਕਾਲਕਾ ਦੀ ਅਰਾਧਨਾ ਨਹੀਂ ਹੋ ਸਕਦੀ ਹੈ, ਜਪਿਆ ਨਹੀਂ ਜਾ ਸਕਦਾ ਉਹ।
ਅੱਛਾ ਜੀ,
ਜਪਣ ਜੋ ਪਤਾ ਲੱਗਿਆ ਉਹਦੀ ਅਰਾਧਨਾ। ਮਹਾਕਾਲ ਦਾ ਚੇਤਨ, ਕਾਲਕਾ ਵੀ ਚੇਤਨ, ਬਈ ਮੈਨੂੰ ਤੂੰ ਦਰਸ਼ਨ ਦੇ, ਮੇਰੇ ਅੱਗੇ ਪ੍ਰਤੱਖ ਹੋ, ਪ੍ਰਗਟ ਹੋ, ਦਰਸ਼ਨ ਦੇਖ ਜੀਵਾਂ ਗੁਰ
ਤੇਰਾ।
ਤੂੰ ਦਰਸ਼ਨ ਦਵੇ ਤਾਂ ਜਿਉਂਦਾ ਹੋਵਾਂ, ਮਰਿਆ ਹੋਇਆ ਤਾਂ ਹੈ ਹੀ।
ਠੀਕ ਹੈ,
ਪੂਰਨ ਕਰਮ ਹੋਵੇ ਪ੍ਰਭ ਮੇਰਾ, ਫੇਰ ਕੰਮ ਪੂਰਾ ਹੋਣਾ, ਜਿਉਣ ਤੇ ਬਾਅਦ ਕੰਮ ਪੂਰਾ। ਹੈ ਬਰੰਤੀ ਠਾਕੁਰ ਮੇਰੇ, ਦੇਹੋ ਨਾਮ ਕਰੋ ਆਪਣੇ ਚਿਹਰੇ, ਦੇਹੋ ਨਾਮ ਕਰੋ ਆਪਣੇ ਚਿਹਰੇ। ਫਿਰ ਗੁਰੂ ਕਿੱਥੇ ਰਹਿ ਗਿਆ? ਗੁਰੂ ਦਾ ਕਹਿ ਰਿਹਾ।
ਠੀਕ ਹੈ ਜੀ, ਇਹ ਵਿਦ ਕਰਤ ਤਪੱਸਿਆ ਭਇਓ, ਦ੍ਵੈ ਤੇ ਏਕ ਰੂਪ ਹਵੈ ਗਇਓ।
ਚੱਲ ਇਸ ਵਿਧੀ ਨਾਲ ਤਪੱਸਿਆ ਕੀਤੀ, ਮਹਾਕਾਲ ਕਾਲ ਕਾ ਅਰਾਧੀ, ਚਿੱਤਰ ਵਾਣ ਕਰਕੇ ਅਰਾਧੀ ਦੁਆਏ ਤੇ ਦੁਆਏ ਰੂਪ ਨਹੀਂ ਰਹੇ, ਇੱਕੋ ਰੂਪ ਹੋ ਗਿਆ। ਚਿੱਤ ਵੀ ਉਹੀ ਮੰਗਦਾ, ਚਿੱਤ ਵੀ ਜੀਵਨਦਾਰ ਮੰਗਦਾ, ਮਨ ਵੀ ਜੀਵਨਦਾਰ ਮੰਗਦਾ, ਦੁਆ ਦੀ ਡਿਮਾਂਡ ਇੱਕ ਹੈ।
ਠੀਕ ਹੈ,
ਡਿਮਾਂਡ ਇੱਕ ਹੈ ਨਾ।
ਹਾਂਜੀ,
ਪਹਿਲਾਂ ਡਿਮਾਂਡਾਂ ਦੋ ਤੀਆਂ, ਸਰੀਰ ਦੋ ਤੇ, ਹੁਣ ਸਰੀਰ ਹੈ ਦੋ ਨੀ, ਸਰੀਰ ਇੱਕ ਹੈ, ਦੂਆ ਸਰੀਰ ਨੀ ਹੈ। ਤੂੰ ਇਹ ਸਰੀਰ ਦੇ ਬਿਨਾਂ ਤਪੱਸਿਆ ਹੋ ਜਾਂਦੀ ਹੈ, ਇੱਥੋਂ ਪਤਾ ਲੱਗਦਾ। ਨਹੀਂ ਤਾਂ ਗੁਰਸੇਵਾ ਤੇ ਭਗਤ ਕਮਾਈ ਤਵੇ ਬਾਣਸ ਦੇਈ ਪਾਈ, ਇਹਦਾ ਲਫ਼ਜ਼ ਇਹਦੀ ਵਿਆਖਿਆ ਤੁਹਾਨੂੰ ਗੁਰਬਾਣੀ ਚੋਂ ਕਿਤੋਂ ਨੀ ਲੱਭਣੀ? ਜੇ ਆਹ ਚੋ ਪਈ ਨਾ ਹੋਵੇ ਤੁਹਾਡੇ ਕੋਲ ਇੰਨੀ ਵਿਆਖਿਆ। ਗੁਰਸੇਵਾ ਤੇ ਭਗਤ ਕਮਾਈ ਤਵੇ ਬਾਣਸ ਦੇਈ ਪਾਈ, ਬਾਣਸ ਦੇਈ ਦੀ ਪ੍ਰਾਪਤੀ ਤੋਂ ਪਹਿਲਾਂ ਦੀ ਗੱਲ ਹੈ। ਆਦ ਬਾਣੀ ਚੋਂ ਸਾਬਤ ਕਰਕੇ ਦਿਖਾਓ ਕਿਥੋਂ ਕਰੋਗੇ?
ਇਹੀ ਉਹ ਤਪੱਸਿਆ ਹੈ ਜੀ,
ਤਪੱਸਿਆ ਹੀ।
ਠੀਕ ਹੈ ਜੀ,
ਤਪੱਸਿਆ ਹੁੰਦੀ ਹੈ ਜੋ ਅਸੀਂ ਗਲਤੀਆਂ ਕੀਤੀਆਂ ਨੇ ਉਹਨਾਂ ਦਾ ਪਛਤਾਪ ਕਰਨਾ ਆਪਣੇ ਅੰਦਰ। ਪਛਤਾਪ ਤਾਂ ਅੰਦਰ ਹੁੰਦਾ।
ਠੀਕ ਹੈ ਜੀ, ਸਾਤ ਮਾਤ ਮਮ ਅਲਖ ਅਰਾਧਾ, ਬਹੁ ਵਿਧੀ ਯੋਗ ਸਾਧਨਾ ਸਾਧਾ।
ਤਾਤ ਮਾਤ ਕਿਹਾ ਮਾਤਾ ਪਿਤਾ ਦੀ।
ਹਾਂਜੀ,
ਤਾਤ ਮਾਤ ਲਫ਼ਜ਼ ਵਰਤਿਆ, ਤੁਲਸੀਦਾਸ ਨੇ ਵੀ ਤਾਤ ਮਾਤ ਵਰਤਿਆ। ਸੰਸਾਰੀ ਮਾਂ ਪਿਓ ਨੂੰ ਤਾਤ ਮਾਤ ਕਹਿ ਸਕਦੇ ਹਾਂ।
ਅੱਛਾ ਜੀ,
ਮਾਂ ਪਿਓ ਨੀ ਕਹਿ ਸਕਦੇ, ਸੰਸਾਰੀ ਮਾਂ ਪਿਓ ਨੂੰ ਤਾਤ ਮਾਤ ਵਰਤਿਆ। ਤਾਤ ਮਾਤ ਦੇ ਜਿਹੜੇ ਅਲਕਾਰਾ ਦਾ ਉਹਨਾਂ ਦੀ ਵੀ ਔਲਾਦ ਹੈ ਨੀ ਸੀ ਉਧਰ? ਦੇਖੋ ਜੋੜੀ ਆ ਗੱਲ ਲਿਆ ਕੇ ਉੱਥੇ, ਉਧਰ ਕਹਿੰਦੇ ਨੇ ਉਹਨਾਂ ਨੇ ਅਲਕਾਰਾ ਦਿਆ ਵੀ ਸਾਡੇ ਔਲਾਦ ਚਾਹੀਦੀ ਹੈ।
ਮਾਮ ਕੀ ਹੁੰਦਾ?
ਮੇਰਾ
ਇਹਨਾਂ ਨੂੰ ਜੂਨ ਚਾਹੀਦੀ ਹੈ, ਉਹਨਾਂ ਨੂੰ ਬਾਲਕ ਚਾਹੀਦਾ ਹੈ, ਤੇ ਇਹ ਇੱਥੇ ਗੱਲ ਬਣਦੀ ਹੈ ਜੀ।
ਪਰਮੇਸ਼ਰ ਨੂੰ ਬੰਦਾ ਚਾਹੀਦਾ ਚਾਹੀਦਾ।
ਠੀਕ ਹੈ ਜੀ,
ਤਿੰਨੇ ਸੂਈਆਂ ਇੱਕ ਤੋਂ ਹੋਣਗੀਆਂ ਤਾਂ ਗੱਲ ਬਣੂ।
ਹਾਂਜੀ,
ਮਿੰਟਾਂ ਦੀ, ਸਕਿੰਟਾਂ ਦੀ, ਘੰਟਿਆਂ ਦੀ, ਤਾਂ 12 ਵੱਜਣਗੇ। ਆਏ ਵੱਜਦੇ ਨੇ 12 ਖਾਲਸੇ ਦੇ, ਪਰਮੇਸ਼ਰ ਦੇ 12 ਵੱਜਦੇ ਨੇ, ਪਰਮੇਸ਼ਰ ਖਾਲਸਾ। ਤਾਂ ਜਦੋਂ ਹੁੰਦਾ ਹੁੰਦਾ ਹੀ ਨੀ ਜਰੂਰ, ਖਾਲਸੇ ਦੇ 12 ਵੱਜਦੇ ਨੇ, ਖਾਲਸਾ ਦਾ ਪਰਮੇਸ਼ਰ ਹੈ, 12 ਵੱਜਦੇ ਨੇ, ਤਿੰਨੇ ਸੂਈਆਂ ਇਕੱਠੀਆਂ ਹੁੰਦੀਆਂ ਨੇ ਜਨਮੇ ਦਾ ਹੁੰਦਾ। ਜਨਮ ਦਾ ਮੈਂ ਤਿੰਨ ਲੋਕ ਚਾਹੁੰਦਾ, ਤਿੰਨ ਲੋਕ ਦਾ ਪਰਮੇਸ਼ ਮਿਲਦਾ ਉਹਨੂੰ।
ਠੀਕ ਹੈ, ਤਾਤ ਮਾਤ ਮਮ ਅਲਖ ਅਰਾਧਾ, ਬਹੁ ਵਿਧੀ ਯੋਗ ਸਾਧਨਾ ਸਾਧਾ।
ਬਹੁ ਵਿਧੀ ਯੋਗ ਸਾਧਨਾ ਸਾਧਾ, ਬਹੁਤ ਤਰੀਕੇ ਉਹਨਾਂ ਨੇ ਯੋਗ ਆਸਣ ਵਗੈਰਾ ਦੇ ਕੀਤੇ। ਯੋਗ ਸਾਧਨਾ ਤਾਂ ਸਾਧਾ, ਸਰੀਰਕ ਡਿਫੈਕਟ ਹੋ ਸਕਦੇ ਨੇ ਔਲਾਦ ਦੇ ਨਾ ਪੈਦਾ ਹੋਣ ਦੇ, ਸਰੀਰਕ ਡਿਫੈਕਟ ਡਿਫੈਕਟ ਹੋ ਸਕਦੇ ਨੇ। ਸਰੀਰਕ ਡਿਫੈਕਟ ਕਰਕੇ ਯੋਗ ਸਾਧਨ ਦੀ ਗੱਲ ਆਈ ਹੈ, ਡਿਫੈਕਟ ਨੇ ਉਹ ਉਹਦੇ ਵਾਸਤੇ ਯੋਗ ਸਾਧਨ ਦੀ ਲੋੜ
ਪਈ। ਠੀਕ ਹੈ,
ਯੋਗ ਸਾਧਨਾ ਸਾਡਾ ਧਾਰਮਿਕ ਕਨਸੈਪਟ ਨਹੀਂ ਹੈ।
ਹਾਂਜੀ, ਇਹ ਤਾਂ ਇਹ ਬਾਹਰਲੇ ਸਰੀਰ ਵਾਸਤੇ ਹੈ,
ਮਾਇਆ ਕਨਸੈਪਟ ਹੈ, ਮਾਇਆ ਦੀ ਪ੍ਰਾਪਤੀ ਹੈ।
ਠੀਕ ਹੈ, ਮਾਇਆ ਦੇ ਵਿੱਚ ਜੇ ਕੋਈ ਚੀਜ਼ ਵਿਗਾੜ ਪਿਆ ਹੈ ਤਾਂ ਯੋਗ ਸਾਧਨਾ ਨੂੰ ਠੀਕ ਕਰ ਦਿੰਦੀ ਹੈ।
ਮਾਇਆ ਦੀ ਲੋੜ ਵੀ ਮਾਇਆ ਦੀ ਉਹ ਹੈ।
ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇ
ਗੁਰਦੇਵ।
ਅੱਛਾ, ਇਹਨੇ ਸੇਵਾ ਲਿਖਿਆ ਹੋਇਆ। ਹਾਂਜੀ, ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵ।
ਤਿੰਨ ਜੋ ਕਰੀ ਅਲਖ ਕੀ ਸੇਵਾ, ਜਿਹਦੀ ਸੇਵਾ ਕੀਤੀ ਹੈ ਉਹ ਅਲਖ ਹੈ, ਖਾਲੂ ਨਹੀਂ ਜੀ ਹੁਕਮ ਦੇਵੀ ਦੇਵਤਾ ਦਾ ਹੈ ਜੀ।
ਠੀਕ ਹੈ,
ਤਾਂ ਤੇ ਭਏ ਪ੍ਰਸੰਨ ਗੁਰਦੇਵ, ਗੁਰਦੇਵ ਹੈ, ਗੁਰਦੇਵ ਦੇਵ ਵਾਲਾ ਪਰ ਦੀਦਾ ਅੱਖਾਂ ਨੂੰ ਹੈ ਜੀ।
ਅੱਛਾ ਜੀ,
ਉਹ ਗੁਰਦੇਵਾ ਹੀ ਹੈ, ਗਿਆਨ ਦੇ ਦਿੰਦਾ।
ਤਿੰਨ ਪ੍ਰਭ ਜਬ ਆਇਸ ਮੋਹ ਦੀਆ ਤਬ ਹਮ ਜਨਮ ਕਲੂ ਮਹਿ ਲੀਆ।
ਚਲੋ ਪ੍ਰਸੰਨ ਹੋ ਗਿਆ ਗੁਰਦੇਵਾ, ਉਸ ਪ੍ਰਭੂ ਨੇ ਮੈਨੂੰ ਹੁਕਮ ਕੀਤਾ, ਆਇਸ ਆਗਿਆ ਦਿੱਤੀ, ਮੋਹ ਦੀਆ ਤਬ ਹਮ ਜਨਮ ਕਲੂ ਮਹਿ ਲੀਆ। ਕਾ ਕਲਯੁਗ ਚ ਆ ਕੇ ਜਨਮ ਲਿਆ, ਇਹਦਾ ਮਤਲਬ ਕਲਯੁਗ ਤੋਂ ਪਹਿਲਾਂ ਇੱਕ ਤਪੱਸਿਆ ਕੀਤੀ ਹੈ। ਉਹ ਸਾਰਾ ਪ੍ਰੋਸੀਜਰ ਕਲਯੁਗ ਤੋਂ ਬਾਹਰ ਬਾਹਰ ਲੈ, ਇਹਨਾਂ ਨੇ ਹੇਮਕੁੰਟ ਕਲਯੁਗ ਚ ਕਿਵੇਂ ਬਣਾ ਲਈ।
ਹਾਂਜੀ, ਉਹ ਤਾਂ ਸੱਤ ਝੰਡੇ ਵੀ ਲਾ ਲੇ। ਪ੍ਰਭ ਅੱਖਰ ਵਰਤੇ ਆ, ਤਿੰਨੀ ਪ੍ਰਭ ਜਬ ਆਇਸ ਮੋਹ ਦੀਆ, ਪ੍ਰਭ ਨੇ ਦਿੱਤਾ ਆਇਸ।
ਪ੍ਰਭ ਤਾਂ ਆਪ ਤੋਂ ਵੱਡਾ ਪ੍ਰਭ, ਅਸਲ ਦੇ ਵਿੱਚ ਸਾਰੇ ਬਰਾਬਰ ਨੇ, ਜੀਵ ਸਭ ਬਰਾਬਰ ਨੇ, ਜਿਹੜਾ ਆਪ ਤੋਂ ਵੱਡਾ ਪ੍ਰਭ ਹੈ ਬਸ। ਆਰੀਆ ਵੀ ਉਹਦਾ ਨਾਮ, ਆਰੀਆ ਵੀ ਪਿੱਛੇ ਆਰੀਆ ਕਹਿੰਦੇ ਰਹੇ ਨੇ, ਆਰੀਆ ਵਾਰ ਬੜਾ। ਜਿਹੜਾ ਮੈਨੂੰ ਆਗਿਆ ਦੇ ਸਕਦਾ ਮੇਰਾ ਪ੍ਰਭ ਹੈ।
ਠੀਕ ਹੈ ਜੀ, ਬਾਅਦ ਫਿਰ ਜਨਮ ਹੋਇਆ। ਅੱਛਾ, ਅੱਗੇ ਮੈਂ ਤੁਹਾਨੂੰ ਪੜ੍ਹ ਦਿੰਨਾ ਕੀ ਲਿਖਿਆ ਇਸ ਪੁਸਤਕ ਵਿੱਚ। ਇਸ ਉੱਪਰ ਲਿਖੀ ਬਾਣੀ ਦੇ ਦੂਸਰੇ ਬੰਦ ਵਿੱਚ ਸਤਿਗੁਰੂ ਜੀ ਲਿਖਦੇ ਹਨ, ਅਸਾਂ ਮਹਾਕਾਲ ਕਾਲ ਕਾ ਆਰਾਧੀ। ਭਾਈ ਗੁਰਦਾਸ ਜੀ ਦੂਜੇ ਨੇ ਵੀ ਲਿਖਿਆ ਹੈ, ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਪੀਵੋ ਪੋਹਲ ਖੰਡ ਧਾਰ ਹੋਏ ਜਨਮ ਸੁਹੇਲਾ, ਸੰਗਤ ਕੀ ਨੀ ਖਾਲਸਾ ਮਨਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਉੱਪਰਲੀ ਤੁਕ ਤੁਕ ਵਿਚ ਲਫ਼ਜ਼ ਅਰਾਧੀ ਤੇ ਦੂਜੀ ਤੁਕ ਵਿਚ ਲਫ਼ਜ਼ ਮਨਾਈ ਸਾਫ਼ ਦੱਸਦੇ ਹਨ ਕਿ ਲਫ਼ਜ਼ ਕਾਲਕਾ ਇਸਤਰੀ ਲਿੰਗ ਹੈ। ਦੂਜੇ ਪਾਸੇ ਜਦੋਂ ਅਸੀਂ ਸੰਸਕ੍ਰਿਤ ਦਾ ਕੋਸ਼ ਵੇਖਦੇ ਹਾਂ ਤਾਂ ਲਫ਼ਜ਼ ਚੰਡੀ, ਚੰਡਕਾ, ਪਾਰਵਤੀ, ਗੋਰੀ, ਦੁਰਗਾ ਤੇ ਕਾਲੀ ਇੱਕ ਦੇਵੀ ਦੇ ਹੀ ਬਹੁਤ ਸਾਰੇ ਨਾਮ ਹਨ।
ਪਰਮੇਸ਼ਰ ਦੇ ਵੀ ਨਾਮ ਨੇ, ਉਹਦੇ ਵੀ ਨਾਮ ਨੇ, ਇਸਤਰੀਲਿੰਗ ਵੀ ਨਾਮ ਬਹੁਤ ਨੇ, ਪੁਲਿੰਗ ਨਾਮ ਵੀ ਬਹੁਤ ਨੇ।
ਠੀਕ ਹੈ ਜੀ, ਦੇਵੀ ਦੇ ਹੀ ਬਹੁਤ ਸਾਰੇ ਨਾਮ ਹਨ। ਕੀ ਇੱਥੇ ਇਹ ਗੱਲ ਨਹੀਂ ਖੁੱਲਦੀ ਕਿ ਦੇਵੀ ਪੂਜਾ ਦੀ ਕਹਾਣੀ ਦਾ ਮੁੱਢ ਇਸ ਉੱਪਰ ਲਿਖੀ ਬਾਣੀ ਵਿੱਚ ਵਰਤੇ ਲਫ਼ਜ਼ ਕਾਲਕਾ ਤੋਂ ਬਜਦਾ ਹੈ? ਜਿਹੜੀ ਅਰਦਾਸ ਅਸੀਂ ਨਿੱਤ ਪੜ੍ਹਦੇ ਹਾਂ ਉਸ ਦੇ ਆਰੰਭ ਵਿੱਚ ਲਫ਼ਜ਼ ਭਗਵਤੀ ਆਉਂਦਾ ਹੈ। ਕਾਲਕਾ ਲਫ਼ਜ਼ ਦੇ ਪ੍ਰੇਰੇ ਹੋਏ ਲੋਕ ਭਗਵਤੀ ਲਫ਼ਜ਼ ਨੂੰ ਵੀ ਦੇਵੀ ਵਾਸਤੇ ਵਰਤਿਆ ਹੋਇਆ ਹੀ ਸਮਝਦੇ ਹਨ, ਪਰ ਕਈ ਇਹ ਵੀ ਆਖਦੇ ਹਨ ਕਿ ਇਹ ਲਫ਼ਜ਼ ਭਗਵਤੀ ਤਲਵਾਰ ਵਾਸਤੇ ਵਰਤਿਆ ਗਿਆ ਹੈ। ਜੋ ਇਹ ਦੂਜੀ ਗੱਲ ਹੋਵੇ ਤਾਂ ਵੀ ਦੇਵੀ ਪੂਜਾ ਦੀ ਥਾਂ ਸ਼ਸਤਰ ਪੂਜਾ ਦਾ ਖਿਆਲ ਆ ਬਣਿਆ। ਇਹਨਾਂ ਖਿਆਲਾਂ ਦਾ ਨਿਰਣਾ ਕਰਨ ਲਈ ਸ੍ਰੀ ਕਲਗੀਧਰ ਜੀ ਦੀ ਬਾਣੀ ਨੂੰ ਰਤਾ ਗੌਹ ਨਾਲ ਪੜ੍ਹ ਕੇ ਵਿਚਾਰਨ ਦੀ ਲੋੜ ਹੈ।
ਆਦਿ ਵਿੱਚ ਇਹ ਸ਼ਬਦ ਹੁੰਦਾ, ਸੋ ਭਗਵਤੀ ਜੋ ਭਗਵੰਤ ਹੈ ਜਾਣੇ, ਤੀ ਉਹਨੂੰ ਕਹਿੰਦੇ ਨੇ ਜਿਹਨੂੰ ਭਗਵੰਤ ਦੀ ਜਾਣਕਾਰੀ ਹੈ। ਇਹ ਤਾਂ ਆਦਿ ਬਾਣੀ ਹੈ, ਆਦਿ ਦੇ ਵਿੱਚੋਂ ਹੀ ਦਸਵਾਂ ਦੇ ਆਇਆ, ਦਸਵਾਂ ਤੋਂ ਬਾਹਰ ਨਹੀਂ ਜਾ ਸਕਦਾ, ਆਦਿ ਦਸਵਾਂ ਤੋਂ ਬਾਹਰ ਨਹੀਂ ਜਾ ਸਕਦਾ। ਭਗਵਤ ਭਗਤ ਭਗਵੰਤ ਕਾ ਰੰਗ, ਪਰਮੇਸ਼ਰ ਦਾ ਰੰਗ, ਸੱਚ ਦਾ ਰੰਗ, ਸਗਲ ਤਿਆਗਾ ਦੁਸ਼ਟ ਕਾ ਸੰਗ। ਇਹ ਵੀ ਤਾਂ ਵਿੱਚ ਇੱਥੋਂ ਫਿਰ ਲਏ ਅਰਥ ਵਿੱਚ ਲੋਕ ਜਿਹੜੇ ਰੌਲਾ ਪਾਉਣੇ ਵਾਲੇ ਤੇ, ਇਹਨਾਂ ਨੂੰ ਕਿਤੋਂ ਨਾ ਕਿਤੋਂ ਕੋਈ ਤੇੜ ਚਾਹੀਦੀ ਸੀ।
ਅੱਗੇ ਵੀ ਲਿਖਦੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਾਲ ਪੁਰਖ ਵਾਸਤੇ ਦਇਆਲ, ਦਇਆ ਨਿਦ, ਬਖਸ਼ੰਦ ਆਦਿ ਕਈ ਲਫ਼ਜ਼ ਵਰਤੇ ਹੋਏ ਮਿਲਦੇ ਹਨ। ਮੂਲ ਮੰਤਰ ਵਿੱਚ ਪਰਮਾਤਮਾ ਨੂੰ ਅਕਾਲ ਮੂਰਤ ਆਖਿਆ ਹੈ, ਭਾਵ ਉਹ ਜਿਸ ਦੀ ਮੂਰਤ ਕਾਲ ਰਹਿਤ ਹੈ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਦੇ ਆਰੰਭ ਵਿੱਚ ਹੀ ਜਦੋਂ ਆਪਣੇ ਇਸ਼ਟ ਦੀ ਉਸਤਤ ਕਰਦੇ ਹਨ ਤਾਂ ਉਸ ਦਾ ਨਾਮ ਕਾਲ ਰੱਖਦੇ ਹਨ ਤੇ ਲਿਖਦੇ ਹਨ ਸ਼੍ਰੀ ਕਾਲ ਜੀ ਕੀ ਉਸਤਤ। ਇਹ ਸ਼੍ਰੀ ਕਾਲ ਕੌਣ ਹੈ? ਇਸ ਗੱਲ ਦਾ ਨਿਰਣਾ ਸਤਿਗੁਰੂ ਜੀ ਆਪ ਹੀ ਇਸ ਉਸਤਤ ਵਾਲੀ ਬਾਣੀ ਵਿਚ ਇਉਂ ਕਰਦੇ ਹਨ। ਕਾਲ ਹੀ ਪਾਏ ਭਇਓ ਭਗਵਾਨ ਸੋ, ਜਗਤ ਯਾ ਜਗ ਜਾਂ ਕੀ ਕਲਾ ਹੈ?
ਜਗਤ ਨੀ ਹੈ।
ਹਾਂਜੀ,
ਪਾਏ ਭਇਓ ਭਗਵਾਨ
ਸੋ,
ਜਾਗਤ ਹੈ ਜਗ ਜਾਂ ਕੀ ਕਲਾ ਹੈ?
ਅੱਛਾ ਜੀ, ਇੱਥੇ ਇਹਨਾਂ ਨੇ ਜਾਗਤ ਨੀ ਲਿਖਿਆ, ਇੱਥੇ ਜਗਤ ਲਿਖਿਆ।
ਇਹਨਾਂ ਨੂੰ ਪਤਾ ਨਾ ਵਾਸਤਾ, ਇਹਨਾਂ ਦੇ ਬਜ਼ੁਰਗਾਂ ਨੇ ਵੀ ਬੜੀ ਬਾਣੀ ਹੈ, ਇਹਨਾਂ ਨੂੰ ਕੀ ਪਤਾ?
ਅੱਛਾ ਜੀ,
ਜਾਗਤ ਜਾਗਤਾ ਜਾਗਦਾ ਦੀ ਸੰਸਾਰ ਹੋਣਾ, ਮਿੱਟੀ ਦੀ ਮੂਰਤੀ ਕੈਸੇ ਨੱਚਦੀ ਨੱਚਦੀ ਹੈ, ਜਾਗਤ ਹੈ।
ਕਿਸ ਤਰ੍ਹਾਂ ਪੜ੍ਹਨਾ ਜੀ ਇਹਨੂੰ?
ਇੱਕ ਗੱਲ ਤਾਂ ਇਹਨੇ ਜੇ ਦੱਸਿਆ, ਭਗਵਾਨ ਜਿਹੜਾ ਹੈਗਾ ਪਰਮੇਸ਼ਰ ਨੀ ਹੁੰਦਾ, ਪਹਿਲੀ ਗੱਲ ਇਹ ਹੈ। ਇਹਨਾਂ ਦਾ ਭਗਵਾਨ ਕਾਲ ਬਸ ਹੈ, ਆਗਿਆ ਹੋਈ ਹੈ, ਜਿਵੇਂ ਮੈਨੂੰ ਆਗਿਆ ਹੋਈ ਹੈ ਇਵੇਂ ਉਹਨੂੰ ਆਗਿਆ ਹੋਈ ਹੈ, ਉਹਨੇ ਜਨਮ ਲਿਆ। ਕੋਈ ਕੰਮ ਉਹਦੋਂ ਕਰਾਉਣਾ ਤਾਂ ਕਰਾ ਲਿਆ, ਉਹ ਤੋਂ ਕੰਮ ਕ੍ਰਿਸ਼ਨ ਤੋਂ ਕੋਈ ਕੰਮ ਕਰਾਉਣਾ ਤਾਂ, ਕੋਈ ਰਾਮਚੰਦਰ ਤੋਂ ਕਰਾਉਣਾ ਤਾਂ, ਕੋਈ ਕਿਸੇ ਤੋਂ ਕਰਾਉਣਾ ਤਾਂ, ਗੁਰੂ ਅਵਤਾਰ ਕਹਿਤਾ। ਕਾਲ ਹੀ ਪਾਏ ਭਇਓ ਭਗਵਾਨ ਸੋ, ਜਾਗਤ ਹੈ ਜਗ ਜਾ ਕੀ ਕਲਾ ਹੈ? ਜਿਹਦੀ ਕਲਾ ਨਾਲ ਸਰੀਰ ਤੁਰਿਆ ਫਿਰਦਾ, ਭਗਵਾਨ ਅੱਡ ਬੈਠਾ ਸਾਹ ਲੈਂਦਾ, ਉਹਨੇ ਆਪਣੀ ਕਲਾ ਹੀ ਪਾਈ ਹੋਈ ਹੈ ਮਿੱਟੀ ਚ। ਕਾਲੀ ਜਾਗਤ ਹੈ ਸੰਸਾਰ ਸੋ, ਜਾਗਤ ਹੈ ਜਗ ਜਾ ਕੀ ਕਲਾ ਹੈ? ਕਾਲੀ ਪਾਏ ਸੁਰਾ ਸੁਰ ਗੰਧਰਵ, ਇਹ ਦੇਵਤਿਆਂ ਦੇ ਸਾਰੇ ਜਿਹੜੇ ਇੱਧਰ ਦੇ ਖਾੜੇ ਦੇ ਨਾ, ਸਾਰੀ ਸਮਤ ਹੈਗੀ ਮੁੰਡਲੀ, ਸਾਰਿਆਂ ਦੇ ਨੌ ਗਿਣਤੇ ਬੜਾ ਬੁਰੀ ਅਮਲ ਨੇ, ਅਮਲ ਨਹੀਂ ਹੈ ਉੱਥੇ ਕੋਈ ਵੀ। ਕਾਲੀ ਪਾਏ ਪਿਓ
ਬ੍ਰਹਮਾ ਸ਼ਿਵ,
ਬ੍ਰਹਮਾ ਸ਼ਿਵ ਪਾਏ ਪਿਓ ਜੁਗੀਆ ਹੈ, ਜੁਗੀਆ ਜੋਗੀ ਜਿਹਨੇ ਨੇ ਉਹ ਵੀ ਕਾਲ ਵਸ ਨੇ, ਜਮਣ ਬਲਚ ਨੇ। ਕਾਲੀ ਪਾਏ ਸੁਰਾ ਸੁਰ ਗੰਧਰਵ, ਜਿਹੜੇ ਗਾਉਣ ਵਜਾਉਣ ਵਾਲੇ ਉੱਥੇ ਉਹਨਾਂ ਨੂੰ ਖੁਸ਼ ਕਰਨ ਵਾਲੇ ਨੇ। ਚੱਚ ਪੁਚੰਗ ਦਿਸਾ ਬਿਦਸਾ ਹੈ, ਔਰ ਸੋ ਕਾਲ ਸਵੈ ਬਸ ਕਾਲ ਕੇ, ਇਕ ਹੀ ਕਾਲ ਅਕਾਲ ਸਦਾ ਹੈ, ਉੱਥੇ ਜਾ ਕੇ ਉਹਨੂੰ ਅਕਾਲ ਕਹਿਤਾ।
ਇਹਨਾਂ ਨੇ ਔਰ ਸਕਾਲ ਇਕੱਠਾ ਹੀ ਲਿਖਿਆ, ਇਹਨਾਂ ਨੂੰ ਇਹਨਾਂ ਕੋਲ
ਕਿਉਂ ਲਿਖਿਆ ਔਰ ਸਕਾਲ? ਔਰ ਸਕਾਲ ਕਿਉਂ ਲਿਖਿਆ? ਬਿੱਲੀ ਚੂਹੇ ਦਾ ਕਾਲ ਹੈ, ਜਾਨਵਰ ਜਾਨਵਰਾਂ ਦੇ ਕਾਲ ਨੇ, ਕਿਹੜੀਆਂ ਕੀੜੀਆਂ ਦੀ ਕਾਲ ਨੇ, ਜਿੱਥੇ ਦਾਣੇ ਆਣ ਕੇ ਕਾਲ, ਜਿੰਨੇ ਜੀਵ ਨੇ ਸਭ ਕਾਲ ਨੇ ਇੱਕ ਦੂਏ ਦਾ, ਉਹ ਅਕਾਲ ਹੈ, ਇਹ ਸਾਰੇ ਕਾਲ ਉਹਦੇ ਬਸ ਵਿੱਚ ਨੇ। ਔਰ ਸੁਕਾਲ ਸਵੈ ਬਸ ਕਾਲ ਕੇ, ਜਿੰਨੇ ਵੀ ਕਾਲ ਨੇ ਉਹਨੇ ਬਣਾਏ ਆਪਣੇ ਪਰਥਾਏ, ਅਸੀਂ ਉਹਦੇ ਤੋਂ ਕਾਲ ਹਾਂ, ਕਾਲ ਉਹ ਹੈ ਸਰ, ਅਸੀਂ ਉਹਦੇ ਤੋਂ ਕੰਮ ਕਰਦੇ ਹਾਂ, ਤਾਂ ਕਰਕੇ ਪੁੱਤ ਬਾਪ ਨੀ ਹੈ। ਔਰ ਸੁਕਾਲ ਸਵੈ ਬਸ ਕਾਲ ਕੇ, ਇੱਕ ਹੀ ਕਾਲ ਅਕਾਲ ਸਦਾ ਹੈ, ਅਕਾਲ ਉਹੀ ਹੈ, ਉਹ ਜੰਮਣ ਵਾਲ ਤੇ ਪਰੇ, ਅਸੀਂ ਜੰਮਣ ਵਾਲ ਦੇ ਵਿੱਚ।
ਠੀਕ ਹੈ, ਇਹ ਗੱਲ ਉਹਨਾਂ ਨੇ ਲਿਖੀ ਹੈ। ਫਿਰ ਸੋ ਅਕਾਲ ਪੁਰਖ ਨੂੰ ਹੀ ਸ਼੍ਰੀ ਕਾਲ ਦਾ ਨਾਮ ਸਤਿਗੁਰੂ ਜੀ ਨੇ ਦਿੱਤਾ ਹੈ।
ਕਾਲ ਜਦ ਮਾਰਦਾ ਕਾਲ ਹੈ, ਜਿਹੜਾ ਮਰਦਾ ਨੀ ਉਹ ਅਕਾਲ ਹੈ, ਦੋਏ ਪੁੰਨ ਹੈ।
ਠੀਕ ਹੈ ਜੀ,
ਆਪ ਮਰਦਾ ਨੀ ਇਸ ਕਰਕੇ ਅਕਾਲ ਹੈ, ਸਭ ਨੂੰ ਮਾਰਨ ਵਾਲਾ ਉਹਦਾ ਹੁਕਮ, ਇਸ ਕਰਕੇ ਕਾਲ ਹੈ। ਹਾਂ, ਸਿੱਕੇ ਦੇ ਦੋ ਪਹਿਲੂ ਹੁੰਦੇ ਨੇ।
ਠੀਕ ਹੈ, ਅੱਗੇ ਉਹ ਲਿਖਦੇ ਆ ਜੀ, ਬਚਿੱਤਰ ਨਾਟਕ ਦੇ ਆਰੰਭ ਵਿਚ ਗ੍ਰੰਥ ਗ੍ਰੰਥ ਦੀ ਪੁਰਾਤਨਤਾ ਵਾਸਤੇ ਇਹੋ ਅਰਦਾਸ ਕਰਦੇ ਹਨ। ਨਮਸਕਾਰ ਸ਼੍ਰੀ ਖੜਕੋ, ਕਰੋ ਸੋ ਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਏ, ਤੁਮ ਮੋਹੇ ਕਰੋ ਸਹਾਇ।
ਗਲਤ ਲਿਖਿਆ ਇਹਨਾਂ ਨੇ, ਗਲਤ ਲਿਖਿਆ, ਤੁਮ ਕਰੋ ਸਹਾਇ।
ਪਰ ਅੱਗੇ ਲਿਖਦੇ ਆ ਜੀ, ਸਾਧਾਰਨ ਮਨੁੱਖ ਵੀ ਜਾਣਦਾ ਹੈ ਕਿ ਪੁਸਤਕ ਦੇ ਲਿਖਣ ਦਾ ਕਿਸੇ ਸ਼ਾਸਤਰ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ। ਜਿਵੇਂ ਅਸ ਤੇਗ ਤੇ ਕਿਰਪਾਨ ਨਾਮ ਸ਼੍ਰੀ ਕਾਲ ਜੀ ਨੂੰ ਦਿੱਤੇ ਹਨ, ਤਿਵੇਂ ਹੀ ਸ਼੍ਰੀ ਖੜਗ ਵੀ ਸ਼੍ਰੀ ਕਾਲ ਜੀ ਦਾ ਨਾਮ ਹੈ, ਕਿਉਂਕਿ ਇਹ ਨਾਮ ਸ਼੍ਰੀ ਕਾਲ ਵਾਸਤੇ ਵਰਤੇ ਹਨ।
ਗਿਆਨ ਖੜਗ ਲੈ ਮਨਸੂਰ ਵਿੱਚ ਤੀਜੇ ਪਾਤਸ਼ਾਹ ਨੂੰ ਹੈ, ਨੇਜਾ ਨਾਮ ਨਿਸ਼ਾਨ, ਤਨਖ ਚੜਾਇਓ ਸਤ ਕਾ ਜਾਂ ਸੰਤਾ ਬਾਣ, ਸਵਈਆਂ ਤਾਂ ਭਰੇ ਪਏ ਨੇ।
ਪਰ ਇੱਥੇ ਸਵਾਲ ਉੱਠਦਾ ਹੈ ਕਿ ਇਹ ਕੌਣ ਹੈ ਜਿਸ ਨੂੰ ਇਸਤਰੀ ਰੂਪ ਵਿੱਚ ਸੰਬੋਧਨ ਕਰ ਰਹੇ ਹਨ? ਇਹ ਪ੍ਰਸ਼ਨ ਹੱਲ ਹੋ ਜਾਂਦਾ ਹੈ ਜਦੋਂ ਅਸੀਂ ਐਸੇ ਚਰਿੱਤਰ ਦਾ ਛੰਦ 47 ਪੜ੍ਹਦੇ ਹਾਂ। ਉਹ ਇਉਂ ਹੈ, ਮੇਰ ਕਿਉ ਤ੍ਰਿਣ ਤੇ ਮੋਹ ਜਾਹੇ,
ਜਾਹੇ ਨੀ ਨਹੀਂ ਹੈ,
ਜਾਹੇ ਹੈ ਗੱਲ ਇਹ
ਜਾਹੇ ਹੈ। ਫੇਰ ਕਰੋ ਤਿਲ ਤੇ ਮੋਹੇ ਆਹੇ, ਗਰੀਬ ਨਿਵਾਜ ਨਾ ਦੂਸਰ ਤੋਂ ਸੋ।
ਹਾਂਜੀ,
ਪੁਰਸ਼ੋ ਹਮਰੀ ਪ੍ਰਭ ਆਪਨ, ਭੁੱਲਣ ਹਾਰ ਨਹੀਂ ਕੋਈ ਮੋਸੋ।
ਭੁੱਲਣ ਹਾਰ ਕਹੋ ਕੋ ਮੋਸੋ ਲਿਖੇ ਇਹਨਾਂ ਨੇ, ਇਹਦਾ ਮਤਲਬ ਇਹਨਾਂ ਕੋਲ ਲਿਖਾਈ ਠੀਕ ਨਹੀਂ ਹੈ।
ਹਾਂ, ਲਿਖਾਈ ਠੀਕ ਨਹੀਂ ਹੈ, ਨਹੀਂ ਕੋਈ ਮੋਸੋ, ਮੇਰੇ ਤੋਂ ਜ਼ਿਆਦਾ ਭੁੱਲਣ ਹਾਰ ਕੋਈ ਨਹੀਂ।
ਅੱਛਾ ਜੀ, ਭੁੱਲਣ ਹਾਰ ਕਹੋ
ਕੋਈ ਮੋਸੋ, ਸਮੇਂ ਲਾ ਲਈਏ ਕਿੱਥੇ ਹੈ ਮੇਰੇ ਤੋਂ ਜ਼ਿਆਦਾ ਭੁੱਲਣ ਵਾਲਾ ਹੋਰ ਕੋਈ। ਫਿਰ ਐਂ ਨਾ ਬੋਲੇ,
ਸੇਵ ਕਰੇ ਤੁਮਰੀ ਤਿਨ ਕੇ ਛਿਨ ਮੈਂ, ਤਨ ਲਾਗਤ ਧਾਮ ਭਰੋਸੋ।
ਇਹ ਗੱਲ ਮੈਂ ਸਭ ਕਾਲੀ ਕਿਰਪਾਨ ਕੇ ਭਾਰੀ ਭਜਾਨ ਕੇ ਭਾਰੀ ਭਰੋਸੋ।
ਹਾਂਜੀ, ਇਸ ਵਿਚ ਸ਼੍ਰੀ ਭਗਵਤੀ ਜੀ ਨੂੰ ਪ੍ਰਭ ਆਖ ਕੇ ਸੰਬੋਧਨ ਕੀਤਾ।
ਕਾਲੀ ਕਿਰਪਾਨ ਕੇ ਲਿਖਿਆ ਉੱਥੇ, ਕਿਰਪਾਨ ਭੁਜਾ ਦੇ ਬਿਨਾਂ ਕਿਰਪਾਨ ਕਿਵੇਂ ਜਲਬੂਗੀ, ਕੇ ਭਾਰੀ ਭਰੋਸੋ।
ਹਾਂਜੀ,
ਉਹਦੀਆਂ ਮਜ਼ਬੂਤ ਭੁਜਾ ਤੇ ਭਰੋਸਾ, ਉਹਦਾ ਜਿਹੜਾ ਹੱਥ ਹੈ ਮੇਰੇ ਸਿਰ ਤੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੈਂ ਛੰਦਾ। ਉਹ ਕਹਿੰਦਾ 40 ਲੱਖ ਤੇਰੀ ਫੌਜ ਕੀ ਕਰਦੀ, ਮੇਰੇ ਨਾਲ ਉਹ ਖੜਾ ਸੀ ਖਸਮ ਕੱਲਾ ਹੀ। ਜਦ ਇਹ ਕਹਿਤਾ ਤੂੰ ਮੇਰਾ ਪਿਤਾ, ਤੂੰ ਦੇ ਮੇਰਾ ਮਾਤਾ।
ਹਾਂਜੀ,
ਫਿਰ ਕਸਰ ਕਾਹਦੀ ਰਹਿ ਗਈ ਇਸ ਬਲਿੰਦ ਦੀ, ਫਿਰ ਤਾਂ ਆਦੇ ਵਿੱਚ ਕਹਿਤਾ ਸੀ ਕਸਰ ਕੋਈ ਨੀ, ਇਹਨਾਂ ਨੂੰ ਸਭ ਪਤਾ ਸੀ। ਇੰਨਾ ਬੁਰੀ ਤਰ੍ਹਾਂ ਜਿਹੜਾ ਸੀ ਮੂਰਤੀ ਪੂਜਾ ਦਾ ਤਹਿਸ ਨਹਿਸ ਕਰਤਾ ਸੀ ਬੇੜਾ ਗਰਕ, ਇਹਨਾਂ ਨੇ ਇੱਕ ਕੈਟਾਗਰੀ ਖੜੀ ਕੀਤੀ ਸਨਾਤਨੀਆਂ ਦੇ ਸਿੱਖ ਬਣਾ ਕੇ, ਉਹਨਾਂ ਤੋਂ ਰੌਲਾ ਪਾਇਆ।
ਉਹ ਇਹ ਕਹਿੰਦੇ ਕਿ ਇਸ ਵਿੱਚ ਸ਼੍ਰੀ ਭਗਵਤੀ ਜੀ ਨੂੰ ਪ੍ਰਭ ਆਖ ਕੇ ਸੰਬੋਧਨ ਕੀਤਾ ਹੈ, ਚੌਥੀ ਤੁਕ ਵਿੱਚ ਕਾਲ ਤੇ ਕਿਰਪਾਨ ਵੀ ਆਖਿਆ ਹੈ। ਇਹੀ ਛੰਦ ਸਾਨੂੰ ਬਚਿੱਤਰ ਨਾਟਕ ਦੇ ਪਹਿਲੇ ਅਧਿਆਏ ਵਿੱਚ ਥੋੜਾ ਜਿਹਾ ਬਦਲਿਆ ਹੋਇਆ ਮਿਲਦਾ ਹੈ। ਉੱਥੇ ਸ਼੍ਰੀ ਕਾਲ ਜੀ ਦੀ ਉਸਤਤ ਵਿੱਚ ਉਚਾਰਿਆ ਹੈ, ਲਓ ਪੜੋ ਸਵਈਆ। ਤੁਸੀਂ ਠੀਕ ਕਰ ਦਿਓ ਜੇ ਗਲਤ ਹੈ ਜੀ। ਮੇਰ ਕਰੋ ਤ੍ਰਿਣ ਤੇ ਮੋਹ ਜਾਹੇ, ਗਰੀਬ ਨਿਵਾਜ ਨਾ ਦੂਸਰ।
ਅੱਛਾ
ਜੀ,
ਕਰੋ ਕਿਰਪਾ ਮੇਰੇ ਤੇ, ਜਾਹੇ ਦਾ ਕੀ ਮਤਲਬ?
ਅੱਛਾ ਜੀ,
ਮੇਰ ਕਰੋ ਤ੍ਰਿਣ ਤੇ ਮੋਹ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋਸੋ।
ਠੀਕ ਹੈ ਜੀ, ਪਰਮਾਤਮਾ ਪਰਮੇਸ਼ਰ ਨੂੰ ਕਿਹਾ,
ਗਰੀਬ ਨਿਵਾਜ ਹੈ ਤੂੰ, ਗਰੀਬ ਆ ਤੂੰ, ਗਰੀਬ ਨਿਵਾਜ ਹੈ। ਪੂਰ ਸ਼ਬੂ ਹਮਰੀ ਪ੍ਰਭ ਆਪਨ, ਹਾਰ ਨਹੀਂ ਕੋਈ ਬੋਸੋ। ਭੁੱਲਣ ਨੂੰ ਸ਼ਮਾ ਕਰਨਾ, ਮੇਰੇ ਵਰਗਾ ਭੁਲੱਕੜ ਦਾ ਕੋਈ ਦੁਨੀਆਂ 'ਚ ਹੈ ਨੀ, ਮੈਂ ਤਾਂ ਵਾਰ ਵਾਰ ਭੁੱਲਦਾ ਰਹਿਣਾ।
ਠੀਕ ਹੈ ਜੀ,
ਛਿਣਕੇ ਨਾ ਭੁੱਲਣ ਹਾਰ।
ਅੱਛਾ ਜੀ, ਇਹਨਾਂ ਲਿਖਿਆ ਭੁੱਲਣ ਹਾਰ ਕਹੂ ਕਉ ਮੋਸੋ, ਉਹ ਵੀ ਠੀਕ ਹੈ ਜੀ।
ਠੀਕ ਹੈ
ਜੀ, ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖੀਏ ਦਰਬ ਭਰੋਸਾ।
ਦਰਬ ਭਰੋਸੋ,
ਅੱਛਾ ਜੀ, ਇਹਨਾਂ ਨੂੰ ਪ੍ਰਦਕ ਲਾਤਾ। ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖੀਏ ਦਰਬ ਭਰੋਸੋ।
ਭਰੋਸੋ ਉਹਨੇ ਦਰਬ, ਇਹ ਜਿਹੜਾ ਦਰਬ ਭਰੋਸੋ ਕਹਿਣਗੇ, ਇਹ ਗੁਰਮਤ ਦੇ ਖਿਲਾਫ ਚਲਿਆ ਜਾਊਗਾ। ਹੁਣ ਦਰਬ ਦਾ ਅਰਥ ਸੰਸਾਰੀ ਤਾਂ ਲਾਉਣਗੇ, ਜਿਨ੍ਹਾਂ ਨੇ ਸੇਵ ਕਰੀ ਉਹ ਤਾਂ ਗੱਡਿਆਂ ਦੇ ਭੁੱਖੇ ਮਰਦੇ ਫਿਰਦੇ ਨੇ, ਛੋਲੇ ਵੀ ਨੀ ਮਿਲਦੇ। ਨਾਮ ਦਾ ਭਰੋਸਾ ਦਰਬ ਇੱਥੇ।
ਅੱਛਾ ਜੀ,
ਜਿਹਨੇ ਸੇਵ ਕਰੀ ਹੈ ਤੇਰੀ, ਉਹਨੇ ਦਰਬ ਭਰੋਸੋ ਕਰੀ ਹੈ। ਦਰਬ ਭਰੋਸੋ ਦਾ ਮਤਲਬ ਸੰਸਾਰੀ ਧਨ ਨਹੀਂ ਹੈ, ਨਾਮ ਧਨ ਵੀ ਨਹੀਂ ਹੈ, ਕਿ ਤੂੰ ਸਾਡੇ ਤੇ ਮਿਹਰਬਾਨ ਹੋ ਜਾਏਗਾ, ਦਰਬ ਜਾਏਗਾ। ਤੇਰੀ ਕਿਰਪਾ ਹਾਸਲ ਕਰਨ ਵਾਸਤੇ ਕੀਤੀ ਹੈ, ਕਿਰਪਾ ਨਾਲ ਤਾਂ ਸਭ ਕੁਝ ਆ ਜਾਣਾ, ਦਰਬ ਜਾਣਾ, ਬਹਿ ਜਾਣਾ, ਬਹਿ ਜਾਣਾ, ਤੇਰੀ ਮਿਹਰ ਸਾਡੇ ਤੇ ਰੁੜ ਜੂਗੀ ਮਿਹਰ।
ਠੀਕ ਹੈ ਜੀ, ਯਾ ਕਲ ਮੈਂ ਸਭ ਕਾਲ ਕਿਰਪਾਨ ਕੋ ਭਾਰੀ, ਪੁਜਾਨ ਕੋ ਭਾਰੀ ਭਰੋਸਾ।
ਸਾਰ ਦੇ ਵਿੱਚ ਲੋਕ ਇਹ ਕਿਰਪਾਨ ਦੇ ਉੱਤੇ ਹੀ ਭਰੋਸਾ ਰੱਖਦੇ ਨੇ, ਜਿਹਦੀਆਂ ਡੌਲਿਆਂ ਜਿਆਦਾ ਤਾਕਤ ਹੈ ਉਹ ਕਹਿੰਦਾ ਮੈਂ ਜਿਆਦਾ ਬਲੀ ਹਾਂ ਸੰਸਾਰੀ ਲੋਕ। ਪਰ ਇਹ ਗੱਲ ਸੱਚ ਨਹੀਂ ਹੈ, ਇਹ ਗੱਲ ਵੀ ਸੱਚ ਨਹੀਂ।
ਅੱਛਾ ਜੀ,
ਲੋਕ ਰੱਖਦੇ ਨੇ ਭਾਰੀ ਪੁਜਾਨ ਕੇ ਭਾਰੀ ਭਰੋਸਾ, ਪਰਮੇਸ਼ਰ ਤੇ ਭਰੋਸਾ ਨਹੀਂ ਰੱਖਦਾ, ਸੰਸਾਰ ਆਪਣੀਆਂ ਬਾਹਾਂ ਤੇ ਭਰੋਸਾ ਰੱਖਦਾ।
ਇਹ ਹਮੇਸ਼ਾ ਕਨੌੜਾ ਲਾਉਂਦੇ ਆ, ਭਰੋਸਾ ਲਿਖਦੇ ਆ ਹਮੇਸ਼ਾ ਹੀ, ਮੋਸੋ ਲਿਖਦੇ ਆ। ਠੀਕ ਹੈ ਜੀ,
ਗਲਤ ਲਿਖਦੇ ਨੇ।
ਅੱਛਾ ਜੀ, ਹੋੜਾ ਹੀ ਚਾਹੀਦਾ,
ਹੋੜਾ।
ਠੀਕ ਹੈ ਜੀ, ਅੱਛਾ ਜੀ, ਇਹ ਹੁਣ ਨਿਰਣਾ ਦੇ ਰਹੇ ਆ ਜੀ। ਸੋ ਇਹ ਗੱਲ ਸਾਫ਼ ਹੋ ਗਈ ਕਿ ਸਤਿਗੁਰੂ ਜੀ ਦੀ ਸ਼੍ਰੀ ਭਗਵਤੀ ਸ਼੍ਰੀ ਕਾਲ ਜੀ ਹੀ ਹੈ, ਸ਼੍ਰੀ ਕਾਲ ਜੀ ਨੂੰ ਹੀ ਆਪ ਕਾਲਕਾ ਨਾਮ ਦਿੰਦੇ ਹਨ। ਇਹ ਸਾਰੇ ਨਵੇਂ ਨਾਮ ਸ਼੍ਰੀ ਕਾਲ ਜੀ ਦਾ ਜਲਾਲ ਪ੍ਰਗਟ ਕਰਦੇ ਹਨ ਅਤੇ ਵਰਤੇ ਇਸ ਵਾਸਤੇ ਹਨ ਕਿ ਇਹ ਬਾਣੀ ਪੜ ਕੇ ਖਾਲਸੇ ਵਿਚ ਧਰਮ ਯੁੱਧ ਜਾਂ ਚਾਓ ਪੈਦਾ ਹੋਵੇ ਤੇ ਟਿਕਿਆ ਰਹੇ।
ਬਿਲਕੁਲ, ਅਮਰ ਬਾਸਨਾ ਨਾਮ ਪ੍ਰਭ ਧਰਮ ਯੁੱਧ ਕੇ ਚਾਹੇ।
ਠੀਕ ਹੈ,
ਹੋਰ ਬਾਸਨੇ ਨੀ ਕੋਈ ਹੈ। ਰਾਜ ਕਰੇਗਾ ਖਾਲਸਾ ਵਾਲੀ ਗੱਲ ਕਰਦੇ ਨੇ, ਬਕਵਾਸ ਕਰਦੇ ਨੇ। ਕਹਿੰਦੇ ਦਸਮ ਕਥਾ ਭਾਗਵਤ ਕੀ, ਦਸਮ ਕਥਾ ਜਾਂ ਦਸਮ ਗ੍ਰੰਥ ਦੀ ਕਥਾ ਸਮਾਪਤ ਕੀਤੀ ਹੈ, ਉਹਦੇ ਆਖਰ ਦੇ ਵਿੱਚ ਲਿਖਦੇ ਨੇ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ। ਭਾਸ਼ਾ ਵਧੀਆ ਭਾਸ਼ਾ ਚ ਲਿਖੀ ਹੈ, ਆਪਣੇ ਆਲੇ ਵਧੀਆ ਭਾਸ਼ਾ ਵਰਤੀ ਹੈ, ਜੋ ਸੋ ਸੁੰਦਰ ਲਫ਼ਜ਼ ਵਰਤੇ ਨੇ, ਗੁਰਮੁਖੀ ਸ਼ਬਦ ਵਰਤੇ ਨੇ। ਭਾਖਾ ਕਰੀ ਬਣਾਏ ਕਾਹਦੇ ਵਾਸਤੇ, ਅਮਰ ਵਾਸਨਾ ਨਾਏ ਪ੍ਰਭ ਧਰਮ ਯੁੱਧ ਕੇ ਚਾਹੇ। ਮੈਨੂੰ ਦੁਨੀਆਂ ਦੀ ਵਾਹਵਾ ਸ਼ਾਬਾਸ਼ ਦੀ ਲੋੜ ਨਹੀਂ ਹੈ, ਮੈਂ ਤਾਂ ਧਰਮ ਯੁੱਧ ਕੀਤਾ। ਕਹੇ ਸਿਮਰ ਦੇ ਸ਼ਾਸਤਰਾਂ ਨੇ ਜੋ ਭੁਲੇਖੇ ਪਾਏ ਤੇ ਉਹ ਭੁਲੇਖੇ ਕੱਢੇ ਨੇ, ਧਰਮ ਯੁੱਧ ਦਾ ਮਤਲਬ ਇਹ ਹੈ। ਸਿਮਰਤ ਸ਼ਾਸਤਰ ਸੋਧੇ ਨੇ, ਇਹ ਧਰਮ ਯੁੱਧ ਹੈ। ਸੋਧੇ ਸਿਮਰਤ ਸ਼ਾਸਤਰ ਸਗਲ, ਉਹ ਧਰਮ ਯੁੱਧ ਹੀ ਹੁੰਦਾ, ਹੋਰ ਧਰਮ ਯੁੱਧ ਕੀ ਹੁੰਦਾ। ਧਰਮ ਯੁੱਧ ਇਹ ਨੀ ਹੁੰਦਾ ਵੀ ਦੂਜਿਆਂ ਦੇ ਗ੍ਰੰਥ ਲੈ ਕੇ ਸਾੜ ਦਈਏ ਜਾਂ ਉਹਨਾਂ ਨੂੰ ਕੁੱਟ ਕੇ ਬਣਾ ਲਈਏ। ਗ੍ਰੰਥਾਂ ਦੇ ਜਿਹੜੇ ਭੁਲੇਖੇ ਪਾਏ ਨੇ ਉਹਨਾਂ ਨੂੰ ਦੂਰ ਕਰਕੇ ਲੋਕਾਂ ਨੂੰ ਦੱਸ ਦਈਏ, ਲੋਕ ਆਪੇ ਬਣਾ ਲੈਣਗੇ।
ਠੀਕ ਹੈ ਜੀ, ਇਹ ਜਿਹੜੀ ਇਹ ਪੁਸਤਕ ਜਿਹੜੀ ਹੈ ਜੀ, ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ ਪੂਜਾ, ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ 1941 ਵਿੱਚ ਲਿਖੀ ਪੁਸਤਕ ਹੈ ਜੀ। ਇਹ